ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਦਾਸ ਚਰਨ ਔਰ ਦੇਵ ਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਸ਼ਬਦ ਨਿਵਾਰਨ ਸੁਤ ਸਰੇ, ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ, ਗਾਵੇ ਇੰਦਰਾਦ ਭਗਤ ਪਹਿਲਾਦ, ਆਤਮ ਰਸ ਜਨ ਜਾਣਿਓ, ਕਬ ਕਲ ਸਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਨ ਮਾਣਿਓ, ਗਾਵੇ ਜਨਕਾਦ ਯੁਗ ਯੁਗੇਸ਼ਰ, ਹਰਸ ਪੂਰਨ ਸਰਵ ਕਲਾ, ਗਾਵੇ ਸਨਕਾਦ ਸਾਧ ਸਧਾਧਕ ਮੁਨ ਜਨ, ਗਾਵੇ ਅਛਲ ਛਲਾ, ਗਾਵੇ ਗੁਣ ਧੋਮ ਅਟਲ ਮੰਡਲ, ਵੈ ਭਗਤ ਪਾਏ ਰਸ ਜਾਣਿਓ, ਕਬ ਕਲ ਸਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਨ ਮਾਣਿਓ, ਗਾਵੇ ਕਪਲਾਦ ਆਦਿ ਯੁਗੇਸ਼ਰ, ਅਪਰੰਪਰ ਅਵਤਾਰ ਵਰੋ, ਗਾਵੇ ਜਮ ਦਗਨ ਪਰਸਰਾ ਮੇਸਰ, ਕਰ ਕੁਠਾ ਰਗ ਤੇਜ ਹਰਿਓ, ਉਦਾ ਅਕਰੂਰ ਬਿਦਰ ਗੁਣ ਗਾਵੇ, ਸਰਵ ਆਤਮ ਜਨ ਜਾਣਿਓ, ਕਬ ਕਲ ਸਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਨ ਮਾਣਿਓ, ਗਾਵੇ ਗੁਣ ਵਰਨ ਚਾਰ ਖੜ ਦਰਸ਼ਨ, ਬ੍ਰਹਮਾਦਿਕ ਸਮਰੰਥ ਗੁਣਾ, ਗਾਵੇ ਗੁਣ ਸ਼ੇਸ਼ ਸਹਿਸ ਸਹਿਸ ਜਿਹ ਬਾਰਸ, ਆਦਿ ਅੰਤ ਲਿਵ ਲਾਗ ਤੁਨਾ, ਗਾਵੇ ਗੁਣ ਮਹਾਂਦਿਓ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ, ਕਬ ਕਲ ਸਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਨ ਮਾਣਿਓ, ਰਾਜ ਯੋਗ ਮਾਣਿਓ, ਬਸਿਓ ਨਿਰਭੈਰ ਨਿਰੰਤਰ, ਸਗਲ ਸ੍ਰੇਠ ਉਦਰੀ ਨਾਮ ਲੇ ਤਰਿਓ ਨਿਰੰਤਰ, ਗੁਣ ਗਾਵੈ ਜਨਕਾਦ ਸਨਕਾਦ ਜੁਗੈ ਲਗ, ਤਨ ਤਨ ਗੁਰ ਧਨ ਸਿਕਿਆਥ ਪਲੋ ਜਗ, ਪਾਤਾਲਪੁਰੀ ਜੈਕਾਰ ਧੁਨ, ਕਬ ਜਨ ਕਲ ਵਗਾਣ ਕਬ ਕਲ ਵਖਾਣਿਓ, ਹਰ ਨਾਮ ਰਸਕ ਨਾਨਕ ਗੁਰ, ਰਾਜ ਯੋਗ ਜਨ ਮਾਣਿਓ, ਸਤਯੁਗ ਤੈ ਮਾਣਿਓ, ਛਲਿਓ ਬਲ ਬਾਬਨ ਭਾਇਓ, ਤ੍ਰਿਤੈ ਤੈ ਮਾਣਿਓ, ਰਾਮ ਰਗ ਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਸੋ ਕਹ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਚਾ ਤੀਰਥ ਜਿਤ ਸਤਸਰ ਨਾਵਣ, ਗੁਰਮੁਖ ਆਪ ਬੁਝਾਏ, ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਏ, ਸੱਚਾ ਤੀਰਥ ਜਿਤ ਸਤਸਰ ਨਾਵਣ, ਗੁਰਮੁਖ ਆਪ ਬੁਝਾਏ, ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਏ, ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਨ ਲੱਗੈ ਨਾ ਲਾਏ, ਸੱਚੀ ਸਿਫਤ ਸੱਚੀ ਸਾਲਾਹ, ਪੂਰੇ ਗੁਰ ਤੇ ਪਾਏ, ਤਨ ਮਨ ਸਭ ਕਿਛੁ ਹੈ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ, ਹੁਕਮ ਹੋਵੇ ਤਾਂ ਨਿਰਮਲ ਹੋਵੇ, ਹੋਮਹਿ ਵਿੱਚੋਂ ਜਾਏ। ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੈ ਸਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹੇ ਰਹਿਆ ਸਮਾਏ। ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੈ ਸਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹਿਆ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਚਿੱਤ ਬਿਰਤੀਆਂ ਇਕਾਗਰ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ, ਤੀਸਰੀ ਜੋਤ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਪ੍ਰੇਮੀ ਜਨੋ, ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਸੋਹਣੇ ਦਰਬਾਰ ਸਜੇ। ਸਜੇ ਦਰਬਾਰ ਵਿੱਚ ਆਪ ਜੀ ਨੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਸਤਿਕਾਰਯੋਗ ਰਾਗੀ ਜਥੇ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਚੱਲ ਰਹੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ, ਉਸ ਲੜੀਵਾਰ ਕਥਾ ਵਿੱਚੋਂ ਆਪਾਂ ਕੱਲ੍ਹ ਚਾਰ ਪੌੜੀਆਂ ਜੋ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੂਹੀ ਰਾਗ ਵਿੱਚ ਉਚਾਰੀ ਹੋਈ ਹੈ ਪੌੜੀ ਅਸ਼ਟਪਦੀ, ਉਸ ਦੀਆਂ ਚਾਰ ਪੌੜੀਆਂ ਪੂਰੀਆਂ ਹੋਈਆਂ ਸਨ। ਅੱਜ ਪੰਜਵੀਂ ਪੌੜੀ ਆਰੰਭ ਹੋ ਰਹੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਕੱਲ੍ਹ ਆਪਾਂ ਜ਼ਿਕਰ ਕਰਦੇ ਸਾਂ ਇਤਿਹਾਸ, ਕਿ ਜਦੋਂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਉਸ ਗਵਾਲਿਆਂ ਦੇ ਜੋ ਕੱਚਾ ਕੋਠਾ ਸੀ ਉੱਥੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਜਦੋਂ ਪ੍ਰਗਟ ਕੀਤਾ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉੱਥੇ ਵਰ ਦਿੱਤਾ ਕਿ ਇਹ ਬਾਬਾ ਬੁੱਢਾ ਜੀ, ਤੁਸੀਂ ਜੋ ਪਿਛਲੇ ਪਾਸੇ ਤੋਂ ਸੰਨ ਲਾ ਕਰਕੇ ਸਾਨੂੰ ਪ੍ਰਗਟ ਕੀਤਾ ਹੈ, ਇਸ ਜਿਹੜੀ ਬਾਰੀ ਹੈ ਇਸ ਦੇ ਵਿੱਚੋਂ ਜਿਹੜਾ ਵੀ ਗੁਰਸਿੱਖ ਲੰਘੇਗਾ ਉਸ ਦੀ 84 ਕੱਟੀ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਣ ਵੀ ਉਹ ਗੁਰੂ ਘਰ ਜਿਸ ਦਾ ਨਾਮ ਸੰਨ ਸਾਹਿਬ ਹੈ, ਬਾਸਰ ਕੇ ਨਗਰ ਦੇ ਨੇੜੇ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਰ ਦਿੱਤਾ ਸੀ। ਇੱਧਰ ਪ੍ਰੇਮੀ ਜਨੋ, ਜੋ ਬਾਬਾ ਦਾਤੂ ਜੀ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਖੱਬੀ ਵਾਖੀ ਵਿੱਚ ਸੱਜੀ ਲੱਤ ਜਦੋਂ ਮਾਰੀ ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਾਬਾ ਦਾਤੂ ਜੀ ਦੇ ਚਰਨ ਪਕੜ ਕਰਕੇ ਚਰਨਾਂ ਨੂੰ ਘੁੱਟਣ ਲੱਗ ਪਏ ਅਤੇ ਮਲਣ ਲੱਗ ਪਏ। ਹੇ ਬਾਬਾ ਦਾਤੂ ਜੀ, ਤੁਹਾਡੇ ਚਰਨ ਬੜੇ ਕੋਮਲ ਹਨ, ਤੁਸੀਂ ਗੁਰੂ ਪੁੱਤਰ ਹੋ, ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਸਰੀਰ ਦੇ ਨਾਲ ਜਦੋਂ ਚਰਨ ਲੱਗਿਆ ਹੈ ਇਹ ਸਰੀਰ ਬੁਢੇਪੇ ਵਿੱਚ ਜਰਜਰਾ ਹੈ ਅਤੇ ਇਸ ਦੇ ਜੋ ਹੱਡ ਪੱਕੇ ਹਨ ਬੁਢੇਪੇ ਦੇ, ਕਿ ਤੁਹਾਡੇ ਚਰਨਾਂ ਦੇ ਉੱਤੇ ਦਰਦ ਹੋਇਆ ਹੋਵੇਗਾ। ਉਸੇ ਵੇਲੇ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪ੍ਰੇਮੀ ਜਨੋ ਇਹ ਬਚਨ ਕੀਤਾ, ਉਹ ਬਾਬਾ ਦਾਤੂ ਦੇ ਚਰਨਾਂ ਵਿੱਚ ਜਿਹੜੀ ਸੱਜੀ ਲੱਤ ਸੀ ਉਹਦੇ ਵਿੱਚ ਦਰਦ ਸ਼ੁਰੂ ਹੋ ਗਿਆ। ਇਸ ਨੇ ਆਪਣੀ ਮਾਤਾ ਜੋ ਧੰਨ ਸ਼੍ਰੀ ਗੁਰੂ ਅਮਰ ਅੰਗਦ ਸਾਹਿਬ ਜੀ ਦੇ ਸਤਿਕਾਰਯੋਗ ਧਰਮ ਸਪਤਨੀ ਸਨ, ਉਹਨਾਂ ਨੇ ਸਤਸੰਗੀ ਜਨੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਾਸ ਵੀ ਲੈ ਕੇ ਆਏ। ਇਸ ਨੇ ਮੁਆਫ਼ੀ ਵੀ ਮੰਗੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ, ਸਾਡੇ ਜੋ ਸਤਿਕਾਰਯੋਗ ਦੂਸਰੀ ਜੋਤ ਸੀ ਉਹਨਾਂ ਦੀ ਜੋਤ ਤੁਹਾਡੇ ਵਿੱਚ ਟਿਕੀ ਹੈ, ਇਸ ਨੇ ਬਹੁਤ ਵੱਡੀ ਗਲਤੀ ਕੀਤੀ ਜਿਹੜੀ ਆਪ ਜੀ ਦਾ ਐਡਾ ਵੱਡਾ ਨਿਰਾਦਰ ਕੀਤਾ ਹੈ। ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਮਾਤਾ ਜੀ, ਇਹ ਹੁਣ ਇਸੇ ਤਰ੍ਹਾਂ ਹੀ ਰਹੇਗਾ, ਪਰ ਜਦੋਂ ਤੁਸੀਂ ਕਹਿੰਦੇ ਹੋ ਤਾਂ ਜਦੋਂ ਸਾਡਾ ਦੋਹਿਥਾ ਬਾਣੀ ਕਾ ਬੋਹਿਥਾ, ਉਹ ਜਦੋਂ ਗੋਇੰਦਵਾਲ ਸਾਹਿਬ ਤੋਂ ਸਾਡੇ ਪੁੱਤਰ ਦੇ ਪਾਸੋਂ ਪੋਥੀਆਂ ਲੈਣ ਆਵੇਗਾ, ਉਸ ਵੇਲੇ ਇਹਨਾਂ ਨੂੰ ਮਿਲ ਕੇ ਜਾਵੇਗਾ, ਉਹਨਾਂ ਦੇ ਚਰਨਾਂ ਦੇ ਉੱਤੇ ਇਹ ਨਮਸਕਾਰ ਕਰਨਗੇ ਅਤੇ ਉਸ ਵੇਲੇ ਇਹਨਾਂ ਦਾ ਦਰਦ ਖਤਮ ਹੋ ਜਾਵੇਗਾ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਲਿਖਿਆ, ਲਿਖਣ ਵਾਸਤੇ ਤਿਆਰੀ ਕੀਤੀ, ਤਾਂ ਜੋ ਪੋਥੀਆਂ ਸਨ ਕੁਝ ਬਾਬਾ ਮੋਹਨ ਜੀ ਦੇ ਪਾਸ ਸਨ, ਜੋ ਧੰਨ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਸਨ, ਉਹਨਾਂ ਦੇ ਪਾਸੋਂ ਜਦੋਂ ਪੋਥੀਆਂ ਲੈਣ ਵਾਸਤੇ ਆਏ ਤਾਂ ਪੋਥੀਆਂ ਲੈ ਕਰਕੇ ਜਦੋਂ ਗੋਇੰਦਵਾਲ ਸਾਹਿਬ ਤੋਂ ਤੁਰੇ ਤਾਂ ਸੁਤੇ ਸਿੱਧ, ਕਿਉਂਕਿ ਗੁਰੂ ਕੀ ਜੋਤ ਤਾਂ ਉਹੀ ਹੈ, ਜੋ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਉਹੀ ਜੋਤ ਗੁਰੂ ਅੰਗਦ ਸਾਹਿਬ ਵਿੱਚ ਆ ਕੇ ਟਿਕ ਗਈ, ਉਹੀ ਜੋਤ ਗੁਰੂ ਅੰਗਦ ਸਾਹਿਬ ਜੀ ਦੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਟਿਕ ਗਈ, ਉਹੀ ਜੋਤ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਿੱਚ ਟਿਕੀ ਹੋਈ ਹੈ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਬਾਬਾ ਬੁੱਢਾ ਜੀ ਨਾਲ ਹਨ, ਪੋਥੀਆਂ ਮੰਜੀ ਸਾਹਿਬ 'ਤੇ ਰੱਖ ਕੇ ਤੁਰੇ ਹੋਏ ਹਨ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਬੁੱਢਾ ਜੀ ਚਲੋ ਗੋਇੰਦਵਾਲ ਸਾਹਿਬ ਤੋਂ ਖੰਡੂਰ ਸਾਹਿਬ ਹੋ ਕਰਕੇ ਜੋ ਗੁਰੂ ਪੁੱਤਰ ਹਨ, ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਹਨ, ਉਹ ਬੁਢੇਪੇ ਵਿੱਚ ਹਨ, ਉਹਨਾਂ ਨੂੰ ਮਿਲ ਚੱਲੀਏ, ਉਹਨਾਂ ਦੇ ਦਰਸ਼ਨ ਕਰ ਚੱਲੀਏ, ਕਿ ਜੋਤ ਤਾਂ ਉਹੀ ਹੈ। ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਖੰਡੂਰ ਸਾਹਿਬ ਆਏ ਤਾਂ ਬਾਬਾ ਦਾਤੂ ਜੀ ਨੂੰ ਪਤਾ ਲੱਗਿਆ ਕਿ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹਨ। ਉਹਨਾਂ ਨੇ ਪ੍ਰੇਮੀ ਜਨੋ ਬਾਹਰ ਸਹਿਜੇ ਸਹਿਜੇ ਨਿਕਲੇ, ਬੁਢੇਪਾ ਵੀ ਸੀ, ਇੱਕ ਲੱਤ ਵਿੱਚ ਦਰਦ ਹੁੰਦਾ ਸੀ, ਅਤੇ ਆ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਨਮਸਕਾਰ ਕਰਨ ਲੱਗੇ ਤਾਂ ਗੁਰੂ ਸਾਹਿਬ ਜੀ ਨੇ ਮੋਢਿਆਂ ਤੋਂ ਪਕੜ ਲਿਆ ਕਿ ਤੁਸੀਂ ਵੱਡੇ ਹੋ, ਗੁਰੂ ਅੰਗਦ ਸਾਹਿਬ ਜੀ ਦੇ ਤੁਸੀਂ ਸਪੁੱਤਰ ਹੋ, ਅਤੇ ਜੋ ਮੱਥਾ ਟੇਕਣਾ ਯੋਗ ਸਾਡਾ ਬਣਦਾ ਹੈ ਕਿ ਤੁਸੀਂ ਵੱਡੀ ਥਾਂ ਹੋ। ਤਾਂ ਬਾਬਾ ਦਾਤੂ ਜੀ ਨੇ ਜੋ ਬਚਨ ਕਹੇ ਤਾਂ ਕਹਿੰਦੇ ਨੇ, ਹੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਮੈਨੂੰ ਨਮਸਕਾਰ ਕਰ ਲੈਣ ਦਿਓ, ਜਦੋਂ ਤੱਕ ਮੈਂ ਆਪ ਜੀ ਨੂੰ ਨਮਸਕਾਰ ਨਹੀਂ ਕਰਦਾ, ਆਪ ਜੀ ਨੂੰ ਨਤਮਸਤਕ ਨਹੀਂ ਹੁੰਦਾ, ਉਦੋਂ ਤੱਕ ਮੇਰੀ ਜਿਹੜੀ ਲੱਤ ਦਾ ਦਰਦ ਹੈ ਉਹ ਨਾਸ ਨਹੀਂ ਹੋਵੇਗਾ। ਧੰਨ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਜਦੋਂ ਬਾਬੇ ਦਾਤੂ ਜੀ ਨੇ ਨਮਸਕਾਰ ਕੀਤੀ, ਇਸ ਦਾ ਸਾਰੇ ਸਰੀਰ ਦਾ ਦਰਦ ਜਿਹੜਾ ਸੀ, ਲੱਤ ਦਾ ਦਰਦ ਸੀ, ਉਹ ਸ਼ਾਂਤ ਹੋ ਗਿਆ, ਅਤੇ ਉਸ ਤੋਂ ਬਾਅਦ ਇਹਨਾਂ ਨੇ ਸਰੀਰ ਤਿਆਗ ਦਿੱਤਾ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਿੱਤਰ ਜੋ ਪੰਜਵੀਂ ਪੌੜੀ ਆਰੰਭ ਹੁੰਦੀ ਹੈ, ਉਸ ਵਿੱਚ ਉਹਨਾਂ ਨੇ ਨਾਮ ਦੀ ਜੋ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਦੀ ਬਾਤ ਕਹੀ ਹੈ, ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ। ਗੁਰਮੁਖ ਦਾ ਅਰਥ ਹੈ ਕਿ ਇੱਥੇ ਮੁਖੀ ਗੁਰਾਂ ਦੁਆਰੇ, ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਦੋਂ ਪੂਰਨ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਇੱਕ ਇੱਕ ਸ਼ਬਦ ਦੇ ਵਿੱਚ ਜਿੰਨੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਹੈ, ਜਾਂ ਸੇਵਾ ਦਾ, ਜਾਂ ਸਿਮਰਨ ਦਾ, ਜਾਂ ਗੁਰੂ ਦੀ ਗੱਲ ਆਖੀ ਹੈ, ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਆਪ ਬੁਝਾਏ। ਮੁਖੀ ਗੁਰੂ ਜਿਹੜਾ ਹੈ ਉਹ ਸਤਿਸੰਗ ਜੀ ਤੀਰਥ ਨਾਲੋਂ ਨਾਮ ਵੱਡਾ ਦੱਸਦਾ ਹੈ ਕਿ ਤੀਰਥ ਜਿਹੜਾ ਹੈ ਉਹਦੇ ਨਾਲੋਂ ਨਾਮ ਵੱਡਾ ਹੈ। ਸੱਚਾ ਤੀਰਥ ਜਿਤ ਸਤ ਸਰ ਨਾਵਣ, ਸਤਨਾਮ ਸੱਚ ਦਾ ਹੈ, ਜੋ ਸੱਚ ਦਾ ਸਰੋਵਰ ਕਿਹੜਾ ਹੈ ਉਹ ਸਤਿਸੰਗ ਜੀ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੇ ਉਹ ਵੀ ਬਚਨ ਕੀਤਾ, ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਹੇ, ਕਿ ਜਿਹੜੀ ਸਤਸੰਗਤ ਰੂਪੀ ਸਰੋਵਰ ਹੈ ਉਹਦੇ ਵਿੱਚ ਜਿਹੜੇ ਇਸ਼ਨਾਨ ਕਰਨਾ ਹੈ ਉਹ ਸਭ ਨਾਲੋਂ ਉੱਤਮ ਹੈ। ਸਰੋਵਰ ਬਾਹਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਸਥਾਪਨ ਕੀਤੇ ਹਨ, ਇਸੇ ਕਰਕੇ ਕਿ ਜੋ ਅੰਤਰ ਸੋ ਬਾਹਰ ਦੇਖੋ, ਕਹਿੰਦੇ ਜੋ ਅੰਦਰ ਹੈ ਉਹ ਬਾਹਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਸਥਾਪਨਾ ਕੀਤੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚਾ ਤੀਰਥ, ਕਹਿੰਦੇ ਸੱਚਾ ਤੀਰਥ ਉਹ ਹੈ ਜਿਤ ਸਤ ਸਰ ਨਾਵਣ, ਜਿੱਥੇ ਸਤ ਜਿਹੜੀ ਸਤ ਦੀ ਜਿੱਥੇ ਵਿਚਾਰ ਹੁੰਦੀ ਹੈ, ਜਿੱਥੇ ਆਤਮਾ ਦਾ ਇਸ਼ਨਾਨ ਹੁੰਦਾ ਹੈ, ਜਿੱਥੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਜਿਹੜੀ ਅੰਤਹਿਕਰਨ ਦੀ ਮੈਲ ਲੈਂਦੀ ਹੈ ਉਹ ਸੱਚਾ ਤੀਰਥ ਹੈ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਪਰ ਉੱਥੇ ਨਹਾਉਣਾ ਵੀ ਤਾਂ ਹੈ, ਇਸ਼ਨਾਨ ਕਰਨਾ ਵੀ, ਜੇ ਕਿਤੇ ਸਤਸੰਗ ਦੀ ਸੱਚ ਦੀ ਵਿਚਾਰ ਦੇ ਨਾਲ ਜੁੜ ਜਾਵੇ। ਗੁਰਮੁਖ ਆਪ ਬੁਝਾਏ, ਕਹਿੰਦੇ ਇਹ ਜਿਹੜੀ ਅਵਸਥਾ ਹੈ ਇਹ ਮੁਖੀ ਗੁਰਾਂ ਦੁਆਰਾ ਸਾਨੂੰ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਕਿੱਥੇ ਇਸ਼ਨਾਨ ਕਰਨਾ ਹੈ, ਇਸ਼ਨਾਨ ਕਿਸ ਤਰ੍ਹਾਂ ਕਰਨਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਹਰ ਦਾ ਇਸ਼ਨਾਨ ਵੀ ਅਤੇ ਅੰਤਰਮੁਖੀ ਬਿਰਤੀ ਦਾ ਇਸ਼ਨਾਨ ਵੀ ਸੋਰਠ ਰਾਗ ਵਿੱਚ ਦੱਸਿਆ ਹੈ। ਸੋਰਠ ਮਹੱਲਾ ਪੰਜਵਾਂ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪਕ ਮਾਤੇ। ਰਾਮਦਾਸ ਸਰੋ ਰਾਮ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਾਂ ਦੇ ਉੱਤੇ ਸਥਾਪਿਤ ਕੀਤਾ ਹੋਇਆ ਸਰੋਵਰ, ਜਿਹੜਾ ਉਸ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪਕ ਮਾਤੇ, ਕਹਿੰਦੇ ਸਾਰੇ ਪਾਪ ਉਤਰ ਜਾਂਦੇ ਹਨ। ਪਰ ਸ਼ਰਤ ਇਹ ਹੈ ਕਿ ਨਿਰਮਲ ਹੋਏ, ਅਗਲੀ ਪੰਕਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਨ ਦੀ ਯੋਗਤੀ ਦੱਸੀ ਹੈ ਕਿ ਇਸ਼ਨਾਨ ਕਿਸ ਤਰ੍ਹਾਂ ਕਰਨਾ ਹੈ। ਨਿਰਮਲ ਹੋਏ ਕਰ ਇਸ਼ਨਾਨਾ, ਕਹਿੰਦੇ ਨਿਰਮਲ ਹੋਣ ਤੋਂ ਮਤਲਬ ਇਹ ਹੈ ਕਿ ਪਹਿਲਾਂ ਹੁਣ ਵੀ ਹੈ ਸਰੋਵਰ ਦੇ ਬਾਹਰ ਦੇ ਪਾਸੇ ਪਰਿਕਰਮਾ ਵਿੱਚ ਟੂਟੀਆਂ ਲੱਗੀਆਂ ਹੋਈਆਂ, ਉੱਥੇ ਇਸ਼ਨਾਨ ਕਰਕੇ ਫਿਰ ਸਰੋਵਰ ਵਿੱਚ ਜਿਹੜੇ ਇਸ਼ਨਾਨ ਕੀਤਾ ਜਾਂਦਾ ਹੈ। ਐ ਨਹੀਂ ਕਿ ਲਿਬੜਿਆ ਚਿਬੜਿਆ ਜਾ ਕੇ ਸਰੋਵਰ ਵਿੱਚ ਵੜ ਜਾਣਾ। ਧੰਨ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਵਿਧੀ ਵੀ ਦੱਸੀ ਹੈ ਕਿ ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕਿੰਨੇ ਦਾਨਾ। ਇਹ ਪੂਰਨ ਗੁਰੂ ਨੇ ਸਾਨੂੰ ਸਿੱਖਿਆ ਦਾ ਦਾਨ ਦਿੱਤਾ ਹੋਇਆ ਹੈ ਕਿ ਉਹ ਸਰੋਵਰ ਵਿੱਚ ਇਸ਼ਨਾਨ ਕਿਸ ਤਰ੍ਹਾਂ ਕਰਨਾ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਰਾਮ ਦੇ ਦਾਸਾਂ ਦਾ ਜੋ ਸਰੋਵਰ ਹੈ ਉਹ ਸਤਸੰਗਤ ਹੈ। ਇੱਥੇ ਇਸ਼ਨਾਨ ਕਰਨ ਦੇ ਨਾਲ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸਤਸੰਗਤ ਵਿੱਚ ਆਈਦਾ ਹੈ ਇੱਥੇ ਸਾਰੇ ਪਾਪ ਉਤਰ ਜਾਂਦੇ ਹਨ। ਜਿਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਕਈ ਜਗ੍ਹਾ ਪ੍ਰਮਾਣ ਦਿੱਤੇ ਨੇ, ਡਿੱਠੇ ਸੱਭੇ ਥਾਪ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਕਸਮਲ ਵੀ ਪਾਪਾਂ ਦੀ ਬਾਤ ਹੈ ਕਿ ਪਾਪ ਜਿਹੜੇ ਹਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪਾਂ ਦੀ ਪੰਡ ਸਾਰੀ ਲੈ ਜਾਂਦੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਲ ਯੁਗਤੀ ਦੱਸੀ ਕਿ ਨਿਰਮਲ ਹੋਏ, ਕਿ ਪਹਿਲਾਂ ਇਹ ਬਾਤ ਹੈ ਕਿ ਨਿਰਮਲ ਹੋਣਾ ਜ਼ਰੂਰੀ ਹੈ। ਨਿਰਮਲ ਹੋਣ ਤੋਂ ਮਤਲਬ ਇਹ ਹੈ ਕਿ ਆਪਾਂ ਕਈ ਦਫ਼ਾ ਇਹ ਵੀ ਮਨ ਵਿੱਚ ਸੋਚ ਲੈਂਦੇ ਕਿ ਚਲੋ ਪਾਪ ਕਰੀ ਜਾਓ, ਜਾ ਕੇ ਇਸ਼ਨਾਨ ਕਰ ਲਓ। ਇਹ ਨਹੀਂ ਕਿ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁ ਫਿਰ ਜਾ ਕਰਕੇ ਫਿਰ ਬਹੁ ਬਹੁਰ ਕਮਾਵੇ ਹੋਏ ਨਿਸੰਕ, ਜੰਪਰ ਬਾਂਧ ਖਰੇ ਕਾਲੰਕ। ਕਹਿੰਦੇ ਫਿਰ ਜਾ ਕਰਕੇ ਤੀਰਥ ਪਰ ਜਾ ਕੇ ਇਸ਼ਨਾਨ ਕਰਕੇ ਕਹੇ ਕਿ ਮੇਰੇ ਪਾਪ ਸਾਰੇ ਉਤਰ ਗਏ ਹਨ, ਬਹੁਰ ਕਮਾਵੇ ਹੋਏ ਨਿਸੰਕ। ਕਹਿੰਦੇ ਜਾ ਕਰਕੇ ਫਿਰ ਨਿਸੰਗ ਹੋ ਕਰਕੇ ਕਮਾਉਣ ਲੱਗ ਪਵੇ, ਇਹ ਨਹੀਂ। ਧੰਨ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰਮਲ ਹੋਏ, ਪਹਿਲਾਂ ਤੈਨੂੰ ਨਿਰਮਲ ਹੋ, ਪਹਿਲਾਂ ਤੈਨੂੰ ਛੱਡਣੇ ਪੈਣਗੇ। ਜੇ ਤੂੰ ਛੱਡ ਕੇ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਏ ਸਤਿਗੁਰੂ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੈ ਮਾਰਗ ਪਾਵੇ। ਮੈਨੂੰ ਪਿਛਲਿਆਂ ਤੋਂ ਹੇ ਕਿਰਪਾ ਕਰੋ ਸਤਿਗੁਰੂ, ਪਿਛਲੇ ਔਗਣ ਮੇਰੇ ਬਖਸ਼ ਲਓ, ਅੱਗੇ ਵਾਸਤੇ ਮੈਨੂੰ ਸੱਚ ਦੇ ਮਾਰਗ ਦੇ ਉੱਤੇ ਪਾ ਦਿਓ। ਮੈਂ ਪਿਛਲੇ ਹੁਣ ਪਾਪ ਸਾਰੇ ਛੱਡ ਦਿੱਤੇ। ਇਸ ਕਰਕੇ ਧੰਨ ਸੱਚੇ ਪਾਤਸ਼ਾਹ ਜੀ ਕਹਿੰਦੇ, ਨਿਰਮਲ ਹੋਣ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਪਿਛਲੇ ਪਾਪਾਂ ਨੂੰ ਛੱਡ ਕਰਕੇ ਉੱਥੇ ਤੋਬਾ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ, ਅੱਜ ਤੋਂ ਅਸੀਂ ਜਿਹੜੇ ਅੱਗੇ ਨੂੰ ਪਿੱਛੇ ਕਮਾ ਲਏ ਪਾਪ ਉਹਨਾਂ ਤੋਂ ਸਾਨੂੰ ਬਖਸ਼ ਲਓ, ਅਤੇ ਅਗਾਂਹ ਵਾਸਤੇ ਅਸੀਂ ਤੁਹਾਡੇ ਚਰਨਾਂ ਵਿੱਚ ਇਹ ਨਿਯਮ ਕਰਦੇ ਹਾਂ ਕਿ ਅਸੀਂ ਕੋਈ ਵੀ ਐਸਾ ਪਾਪ ਨਹੀਂ ਕਰਾਂਗੇ। ਨਿਰਮਲ ਹੋਏ ਕਰ ਇਸਨਾਨਾ ਗੁਰਪੂਰੇ ਕਿੰਨੇ ਧਨ। ਇਹ ਪੂਰਨ ਗੁਰੂ ਨੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਦੇ ਗੁਰਮੁਖ ਆਪ ਬੁਝਾਏ। ਕਹਿੰਦੇ ਜਿਹੜਾ ਗੁਰਮੁਖ ਹੈ ਮੁਖੀ ਗੁਰੂ, ਉਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦਾ ਹੈ। 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਏ। ਜੋ 68 ਤੀਰਥ ਹਨ, 68 ਤੀਰਥਾਂ ਬਾਰੇ ਜੋ ਹਿੰਦੂ ਲੋਕ ਹਨ, ਉਹ 68 ਤੀਰਥਾਂ ਨੂੰ ਜਿਸ ਤਰ੍ਹਾਂ ਮਾਘ ਮਹੀਨਾ ਹੈ, ਇਹਦੇ ਵਿੱਚ ਕਈ ਸੰਨਿਆਸੀ ਯੋਗੀ ਆਪਣੇ ਜਿਹੜੇ ਲੋਕ ਹਨ, ਸੰਨਿਆਸੀ ਬ੍ਰਹਮਚਾਰੀ ਆਦਿਕ, ਉਹ 68 ਤੀਰਥਾਂ ਦੇ ਉੱਤੇ ਪੈਦਲ ਭ੍ਰਮਣ ਕਰਕੇ ਉੱਥੇ ਇਸ਼ਨਾਨ ਕਰਦੇ ਹਨ। ਪਰ ਕਬੀਰ ਸਾਹਿਬ ਜੀ ਨੇ ਉਹਨਾਂ ਦੇ ਪਾਸ ਇੱਕ ਕੋ ਬ੍ਰਹਮਚਾਰੀ ਸਾਧੂ ਆਇਆ, ਉਸਨੇ ਕਬੀਰ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਂ 68 ਤੀਰਥਾਂ ਦੀ ਯਾਤਰਾ ਨੂੰ ਜਾ ਰਿਹਾ ਅਤੇ ਮੇਰੇ ਨਾਲ ਚੱਲੋ ਤੁਸੀਂ। ਕਬੀਰ ਸਾਹਿਬ ਜੀ ਕਹਿਣ ਲੱਗੇ, ਮੈਂ ਤਾਂ ਕਿਰਤ ਵਿਰਤ ਕਰਨ ਵਾਲਾ ਹਾਂ, ਆਪਣਾ ਉਸ ਉੱਨੀ ਕਿਰਤ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਪਾਲਦਾ ਹਾਂ, ਕਿ ਮੇਰੇ ਕੋਲ ਇਤਨਾ ਸਮਾਂ ਕਿੱਥੇ ਹੈ। ਕਹਿਣ ਲੱਗਾ, ਨਹੀਂ ਜੀ, ਤੁਸੀਂ ਤੁਹਾਨੂੰ ਜਾਣਾ ਚਾਹੀਦਾ, ਤੁਸੀਂ ਸਾਧੂ ਮਤ ਦੇ ਹੋ। ਕਹਿਣ ਲੱਗੇ, ਨਹੀਂ, ਜਦੋਂ ਇਹ ਬ੍ਰਹਮਚਾਰੀ ਜਿਹੜਾ ਸੀ ਨਾ ਹਟਿਆ, ਤਾਂ ਕਬੀਰ ਸਾਹਿਬ ਜੀ ਨੇ ਇੱਕ ਲੌਕੀ ਜਿਹੜੀ ਸੀ, ਜਿਹਨੂੰ ਆਪਾਂ ਵੱਡ ਵੀ ਕਈ ਏਰੀਏ 'ਚ ਕਹਿ ਦਿੰਦੇ ਵੱਡ ਲੌਕੀ, ਉਹ ਇਸ ਨੂੰ ਦਿੱਤੀ। ਕਹਿਣ ਲੱਗੇ, ਲੈ ਫਿਰ ਐਂ ਕਰ, ਤੂੰ ਆ ਮੇਰੀ ਇੱਕ ਵੱਡ ਲੈ ਜਾ, ਲੌਕੀ ਲੈ ਜਾ, ਇਹਨੂੰ ਤੂੰ ਇਹਨੂੰ ਇਸ਼ਨਾਨ ਕਰਾ ਲਈ 68 ਤੀਰਥਾਂ ਦੇ। ਕਹਿਣ ਲੱਗਾ, ਜੀ ਚੰਗੀ ਬਾਤ ਹੈ, ਠੀਕ ਹੈ। ਇਸ ਨੇ ਵੱਡ ਲੈ ਲਈ ਅਤੇ ਲੌਕੀ ਲੈ ਲਈ, ਅਤੇ ਆਪਣੇ ਜੋ ਇਹਦੇ ਕੋਲ ਝੋਲਾ ਬਸਤਾ ਕੋਈ ਹੋਵੇਗਾ ਉਹਦੇ ਵਿੱਚ ਰੱਖ ਲਈ। ਜਦੋਂ ਇਹ ਤੀਰਥ ਯਾਤਰਾ ਨੂੰ, ਹੁਣ ਉਸਨੇ ਤਾਂ ਸੁੱਕ ਹੀ ਜਾਣਾ ਸੀ, ਕਿੰਨਾ ਸਮਾਂ ਲੱਗਣਾ ਸੀ, ਸਾਲਾਂ ਬੱਧੀ ਤੀਰਥ ਯਾਤਰਾ ਕਰਦਾ, ਇਸ਼ਨਾਨ ਕਰਦਾ, ਆਪ ਵੀ ਇੱਕ ਜਿੱਥੇ ਕੋਈ ਠੰਡਾ ਪਾਣੀ ਇੱਕ ਗੁੱਚਾ ਮਾਰਦਾ ਜਾਂ ਦੋ ਮਾਰਦਾ, ਅਤੇ ਉਹ ਵੱਢ ਨੂੰ ਜ਼ਰੂਰ 5 ਗੁੱਚੇ ਮਰਵਾਉਂਦਾ ਕਿ ਕਬੀਰ ਸਾਹਿਬ ਨੇ ਜੋ ਭੇਜੀ ਸੀ। ਜਦੋਂ ਇਹ ਵਾਪਸ ਆਇਆ, ਕਬੀਰ ਸਾਹਿਬ ਜੀ ਦੇ ਪਾਸ ਗਿਆ, ਕਹਿਣ ਲੱਗੇ, ਲਓ ਕਬੀਰ ਸਾਹਿਬ ਜੀ, ਆ ਮੈਂ ਤਾਂ ਕਿਤੇ ਕਿਤੇ ਐਸਾ ਠੰਡਾ ਪਾਣੀ ਸੀ, ਇੱਕੋ ਗੁੱਚਾ ਲਾਇਆ, ਪਰ ਮੈਂ ਤੁਹਾਡੀ ਜਿਹੜੀ ਲੌਕੀ ਸੀ ਇਹਨੂੰ 5-5 ਗੁੱਚੇ ਲਵਾਏ, ਇਹਨੂੰ 5 ਡੋਬੇ ਜ਼ਰੂਰ ਦਿੱਤੇ ਕਿ ਹੁਣ ਮੈਨੂੰ ਭੁੱਖ ਲੱਗੀ ਹੋਈ, ਮੈਨੂੰ ਪ੍ਰਸ਼ਾਦਾ ਵੀ ਛਕਾ ਦਿਓ। ਕਬੀਰ ਸਾਹਿਬ ਜੀ ਦੇ ਪਾਸ ਜੋ ਰੁੱਖੀ ਸੁੱਖੀ ਸੀ, ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ। ਜਿਹੜੀ ਲੌਕੀ ਸੀ ਉਹ ਤਾਂ ਸੁੱਕ ਗਈ, ਉਹਦਾ ਇਸਨੇ ਪਲਾਹ ਬਣਾ ਲਿਆ, ਜਿਸ ਤਰ੍ਹਾਂ ਚਟਣੀ ਕੁੱਟ ਲਈ ਦੀ ਹੈ। ਚਟਣੀ ਕੁੱਟ ਕੇ ਕਬੀਰ ਸਾਹਿਬ ਜੀ ਨੇ, ਹੋਰ ਤਾਂ ਕੁਝ ਨਾ, ਕਿਉਂਕਿ ਉਹਨਾਂ ਕੋਲ ਸਾਦਗੀ ਸੀ, ਸਾਦਾ ਭੋਜਨ ਛਕਣਾ, ਸਾਦਾ ਪਹਿਨਣਾ, ਐਸੀ ਅਵਸਥਾ ਕਬੀਰ ਸਾਹਿਬ ਜੀ ਦੀ। ਉਹਨਾਂ ਨੇ ਸਤਸੰਗੀ ਜਨੋ ਜਿਹੜੀ ਲੌਕੀ ਸੀ ਉਹਦਾ ਪਲਾਹ ਬਣਾ ਕੇ ਉਹਨਾਂ ਦੇ ਪ੍ਰਸ਼ਾਦੇ ਦੇ ਉੱਤੇ ਇੱਕ ਥਾਲੀ ਵਿੱਚ ਪ੍ਰਸ਼ਾਦੇ ਰੱਖ ਕੇ ਉਹਦੇ ਉੱਤੇ ਜਿਸ ਤਰ੍ਹਾਂ ਚਟਣੀ ਸੁੱਕੀ ਸਬਜ਼ੀ ਪਾ ਦਿੱਤੀ, ਇਸ ਤਰ੍ਹਾਂ ਉਹ ਪਲਾਹ ਪਾ ਦਿੱਤਾ। ਤਾਂ ਜਦੋਂ ਬ੍ਰਹਮਚਾਰੀ ਜਿਹੜਾ ਸੰਨਿਆਸੀ ਸੀ ਉਹ ਜਦੋਂ ਛਕਣ ਲੱਗਾ, ਤਾਂ ਇੱਕਦਮ ਇੱਕ ਗ੍ਰਾਹੀ ਪਾ ਕਰਕੇ ਬਾਹਰ ਥੂ ਥੂ ਕਰਦਾ ਬਾਹਰ ਨੂੰ ਥੁੱਕਣ ਚਲਾ ਗਿਆ। ਤਾਂ ਕਬੀਰ ਸਾਹਿਬ ਜੀ ਪੁੱਛਦੇ ਹਨ, ਕੀ ਗੱਲ ਤੂੰ ਬਾਹਰ ਥੁੱਕਣ ਚਲਾ ਗਿਆ? ਕਹਿਣ ਲੱਗਾ, ਜੀ ਲੌਕੀ ਤਾਂ ਕੌੜੀ ਬਹੁਤ ਹੋਇਆ, ਇਹ ਕੜੂਆ ਹੈ, ਕੌੜੀ ਹੈ। ਤਾਂ ਉਸ ਵੇਲੇ ਕਬੀਰ ਸਾਹਿਬ ਜੀ ਹੱਸ ਪਏ, ਕਹਿਣ ਲੱਗੇ, ਹੇ ਬ੍ਰਹਮਚਾਰੀ, ਇਹ ਜਿਹੜੀ ਲੌਕੀ ਹੈ ਤੂੰ ਕਹਿੰਦਾ 68 ਤੀਰਥਾਂ ਦਾ ਇਸ਼ਨਾਨ ਕਰਕੇ ਆਈ, ਇਹਦਾ ਸੁਭਾਅ ਨਹੀਂ ਬਦਲਿਆ ਕਿ ਤੇਰਾ। ਉਸ ਵੇਲੇ ਕਬੀਰ ਸਾਹਿਬ ਜੀ ਨੇ ਸ਼ਬਦ ਵੀ ਉਚਾਰਨ ਕੀਤਾ, ਲੌਕੀ 68 ਤੀਰਥ ਜਾਈ, ਕੌਰਾਪਨ ਤਉ ਨਾ ਜਾਈ। ਕਹਿੰਦੇ ਇਹ ਲੌਕੀ ਜਿਹੜੀ ਸੀ 68 ਤੀਰਥਾਂ ਦਾ ਇਸਨੇ ਇਸ਼ਨਾਨ ਵੀ ਕੀਤਾ, पर इहदा कौड़ापन नहीं गया, कौड़ापन इहदे विचे टिकिया रहा। तब ब्रह्मचारी नूं भी ज्ञान हो गया कि जिहड़े तीर्थ हन उत्थे इशनान करन दा कोई फायदा नहीं जदों तक अंदर परमेश्वर अकाल पुरख वाहिगुरु दा नाम ही नहीं टिकिया। सतगुरु सच्चे पातशाह जी कहिंदे 68 तीर्थ गुर शब्द दिखाए, कहिंदे जिहड़े 68 तीर्थां दा फल है। धन गुरु अमरदास सच्चे पातशाह कहिंदे साडे सतगुरु श्री गुरु अंगद साहब जी ने गुरु दे शब्द विच ही दिखा दित्ते हन। जिहड़े गुरमुख प्यारे गुरु के शब्द दा अभ्यास करदे हन, जिहड़े गुरु के प्यारे गुरु के शब्द नाल जुड़दे हन, उहनां नूं 68 तीर्थां दा फल घर बैठिआं नूं ही प्राप्त हो जांदा है। ताइयों धन गुरु रामदास सच्चे पातशाह जी दे पास गरीब नवाज दे पास बेनती की, गरीब नवाज सच्चे पातशाह सरोवर जो तुसीं स्थापित किया है ये तो बड़ी दूर है, तुसीं कहिंदे इहदे विच इशनान रोज़ करो, जिहड़ा इशनान करेगा उहनूं। तां धन गुरु रामदास सच्चे पातशाह कहिण लगे नहीं भाई, तुसीं जदों शब्द दे नाल जुड़ना है अमृत वेले इशनान करना, तुहानूं सरोवर दे इशनान दा ही फल प्राप्त होवेगा। गुर सतगुर का जो सिख अखाए सो भलके उठर नाम त्यावे, उद्यम करे भलके प्रभाती इशनान करे अमृत सर नावे। कहिंदे जदों शब्द दे नाल जुड़ जाएगा, जदों इशनान करदा बाणी पढ़ेगा, इशनान करे अमृत सर नावे, उपदेश गुरु हर हर जप जापै, सब किलविक पाप दुख लै जावे, फिर चढ़ै दिवस गुरबाणी गावे, बहिंदिआं उठदिआं हर नाम त्यावे, जो सास ग्रास त्याए मेरा हर हर सो गुरसिख गुरु मन भावे, जिसनों दयाल होवै मेरा स्वामी तिस गुरसिख गुरु उपदेश सुनावै, जन नानक धूड़ मंगै तिस गुरसिख की जो आप जपै वरा नाम जपावे। कहिंदे सारा फल थानू दूर बैठिया भी, हुण आपां इत्थों तां रोजाना जा नहीं सकते, सिर्फ जिहड़े अमृतसर दे विच संगतां रहिंदियां हन ओह साध संग जी रोजाना इशनान कर सकदियां हन। धन गुरु रामदास सच्चे पातशाह श्री गुरु अर्जन साहब जी ने ये सानू उपदेश बख्श किया है, गुर घर ही माहे ते आया था। कहिंदे घर बैठे तुसी गुरु की बाणी पढ़ो ते उस सरोवर दा तुसी ध्यान करके जदों बाणी पढ़ोगे तुहानू उही फल प्राप्त होवेगा। 68 तीर्थ गुर शब्द दिखाए जे तित नाते मल जाए, कहिंदे जदों गुरु के शब्द दा अभ्यास करना, कहिंदे गुरु के शब्द विच इशनान करन दे नाल तित नाते मल जाए, कहिंदे सारी जिहड़ी मल दोष है, अवरण दोष है, विद्या दोष है, अभिनिवेश दोष है, कलेश हन, वो सारे दोष जन्म जन्म की इस मन को मल लागी, काला हुआ स्या हो खनली धोती उजली ना होवे जे सौ तोबण पाहो। कहिंदे हजारां सालां दी इसनों जो मैल लगी हुई है मन नूं, वो कहिंदे जदों गुरु के शब्द दा अभ्यास करदा है गुरसिख, उहदी सारी मैल खत्म हो जाती है। सच्चा शब्द सच्चा है निर्मल, ना मन लगे ना लाए, गुरु का शब्द भी सच्चा है, क्योंकि गुरु की सतगुर की बाणी सत सत कर जाणो गुर सिखो, हर करता आप मोह कुढ़ाए। सतगुर की बाणी जड़ी है सत, धन गुरु अमरदास गुरु रामदास सच्चे पातशाह कहिंदे ये सत है, सच्ची है सतगुर की बाणी। जड़ी गुरु गुरु कैरी बाणिया सिर बाणी, जिनको नदर कर्म होवै हृदय तना समाणी, पीवो अमृत सदा रहो हर रंग, जपहो सारंग पाणी, कह नानक सदा गावो यह सच्ची बाणी। जो धन गुरु अमरदास सच्चे पातशाह जी ने बाणी दा साध संग जी जो विशेषण किया है धन सच्चे पातशाह जी ने, कि यह सच्ची बाणी है, सच्चा शब्द, कि यह जड़ा शब्द है गुरु का यह सच्चा है, सच्चा है निर्मल, वो परमेश्वर भी निर्मल है, जिस दे मुख तो ये बाणी निकली है वो भी निर्मल है, निकलिया होया शब्द भी निर्मल है। इसनों ना मल लगे ना लाए, इसनों जे को कह के शब्द जड़ा है वो मैला हो जाएगा नहीं, बाणी कदे सतगुर मेरा नीत नवा सदा सदा दा तार, सतगुरु जी मेरे निर्मल हन, ये सदा ही हन, सदा ही दाते ही हन। सतगुरु गरीब नवास च पातशाह ना मल लगे ना लाए, कहिंदे ना को ला सकदा है ना एक कदे सा निर्मल तो मलीन होया है शब्द जिहदे हिरदे विच सतगुरु सच्चे पातशाह कहिंदे ने सच्चा है निर्मल कहिंदे जिसदे हिरदे विच ये निर्मल शब्द बस गया वह भी निर्मल 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 तेरी बाणी घट घट सुनी सरवन बख्याणी पवित्र 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 पुनीत नाम जपै नानक मन प्रीत कहिंदे हिरदा भी निर्मल हो जाएगा तो उसका हिरदा अगे साध संग जिहड़ी रसना है उहदी बाणी वह भी पवित्र हो जाएगी सच्ची सिफत सच्ची सालाह पूरे गुरते पाए तन सच्चे पातशाह श्री गुरु अमरदास जी पातशाह कहिंदे सच्ची सिफत वो सच दे शब्द दे नाल जदों आपां बाणी पढ़दे हां उहदी सिफत भी सच्ची है। वाहिगुरु परमेश्वर अकाल पुरख वाहिगुरु दी जो सिफत है वह भी सच्ची है उहदी सालाह जो उहदी शलाघा करनी उपमा करनी वह भी सच्ची है। पूरे पर ये प्राप्त कितों होंगे धन गुरु अमरदास जी पातशाह ने पूरे गुरते पाए उहदी जिहड़ी सिफत सलाह है सच्ची ये पूर्ण गुरु तो ही प्राप्त होंगी है। जिस तरह धन गुरु अर्जन साहब सच्चे पातशाह जी ने श्री सुखमनी साहब की जो 24वीं अष्टपदी है उस दे आरंभ में यह श्लोक उच्चारण किया पूरा प्रभ आराध्या पूरा जाका नाओ नानक पूरा पाया पूरे के गुण गाओ पूरे गुर का सुन उपदेश पार ब्रह्म निकट कर पेख सास सास सिमरो गोविंद मन अंतर की उतरे चिंद आस अनित त्यागो तरंग संत जना की तूर मन मंग आप छोड़ बेनती करो साध संग अगन सागर तरो हर तन के भर लिहो भंडार नानक गुर पूरे नमस्कार। उहदी सिफत भी सच्ची है उहदी सलाह भी सच्ची है पर यह प्राप्त कितों होंगी धन गुरु अमरदास जी पातशाह ने पूरे गुरते पाए कहिंदे पूर्ण गुरु तो उहदी सिफत सलाह की जिहड़ी जाच है वह सानू प्राप्त होंगी है। तन मन सब किछ है सब है हर तिसकेरा दुरमत कहन ना जाए कहिंदे जिहड़ा तन मन जो तन है मन है हुणे हुण शब्द उन्होंने पढ़िया सी रागी जथे ने कि जिसका तन मन तन सब तिसका सोई सुगड़ सुजानी तिन ही सुनिया दुख सुख मेरा तौ बिन निक्की खटानी जी की एक ही पैमानी अबर जतन कर रहे बो तेरे तिन तिल ने कीमत जानी कहिंदे जिन्हें मर्जी आपां जतन कर लईए किसी होर दे अगे वो तिल मात्र भी कीमत नहीं पैंदी। जिसका तन मन तन सब तिसका जिस वाहिगुरु ने सानू तन दिता तन दे विच मन स्थापित किया तो उस दे नाल सानू दुनिया की जिहड़ी ऐशो आराम करन वास्ते दुनिया की क्रिया चलाउण वास्ते सानू तन भी बख्श किया है। पर तिन्ने वस्तुआं है किस दियां तिन ही जिसका तन मन तन सब तिसका सोई सुगड़ सुजानी फिर वो परमेश्वर अकाल पुरख वाहिगुरु बड़ा सुगड़ है बड़ा चतर है जिसने साध संग जी बड़ी श्रेष्ठ घाड़त घट दिती संसार दी एक एक व्यक्ति नू कैसा कहो जिहा उसनू स्वरूप दिता है मेरे करते एक खेल उपाया रचाया कोई ना किसी ही जिहा उपाया कोई किसी वर्गा नहीं एक दूसरे वर्गा। इस करके धन गुरु अमरदास जी पातशाह तन मन सब किश हर तिसकेरा कहिंदे तन भी उहदा है मन भी उहदा है हरी दा ही सब कुछ है पर दुरमत कहन ना जाए पर खोटी मत आला साध संग जी ये नहीं समझदा उहदे मन विच ये है साध संग जी जिस तरह धन गुरु अर्जन साहब सच्चे पातशाह कहिंदे ने कीते को मेरे समाने करण हार तृण जाने वो जिहड़ा मनमुख है उहदी दशा ये है कि किते को मेरा समान है जिहड़े किते हुए दे पदार्थ हन उन्हां तां समेर पर्वत दी न्याई समझदा है। समेर पर्वत जिस तरह हिलदा नहीं है डोलदा नहीं है इस तरह जिहड़े उहदे पदार्थ हन उह तां इहदे मन विच इह है कि इह खत्म नहीं होणे पर जिसने इह पदार्थ बनाए हन उसनों इह कख दी न्याई समझदा किते को मेरा समान है करण हार तृण जाने कहिंदे करन वाले परमेश्वर अकाल पुरख वाहिगुरु नूं पैदा करन वाले नूं साध संग जी एक कख दी न्याई जानदा है। धन गुरु अमरदास जी पातशाह कहिंदे दुरमत कहन ना जाए कहिंदे खोटी मत दे नाल ओह परमेश्वर अकाल पुरख वाहिगुरु की कदे सिफत सलाह नहीं की जा सकती क्योंकि खोटी मत ने तां साध संग जी उल्ट पासे नूं तुरना है ਉਸ ਨੇ ਤਾਂ ਤਰਕ ਕਰਨੀ ਹੈ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੈ ਵਿੱਚੋਂ ਜਾਏ। ਹੁਕਮ ਹੋਵੇ, ਜਦੋਂ ਹੁਕਮੀ ਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਹੁਕਮ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਜਿਸ ਨੇ ਹੁਕਮ ਨੂੰ ਬੁੱਝ ਲਿਆ, ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਹੁਕਮ ਹੋਵੇ ਤਾਂ ਨਿਰਮਲ ਹੋਵੇ। ਕਹਿੰਦੇ ਜਿਸ ਨੇ ਹੁਕਮੀ ਦੇ ਹੁਕਮ ਨੂੰ ਬੁੱਝ ਲਿਆ ਉਹ ਕਹਿੰਦੇ ਆਤਮਾ ਨਿਰਮਲ ਹੋ ਜਾਂਦੀ ਹੈ। ਹੋਮੈ ਵਿੱਚੋਂ ਜਾਏ, ਕਹਿੰਦੇ ਉਹਦੀ ਹੋਮੈ ਜਿਹੜੀ ਹੰਗਤਾ ਹੈ ਉਹ ਸਾਰੀ ਦੀ ਸਾਰੀ ਖਤਮ ਹੋ ਜਾਂਦੀ ਹੈ। ਉਹਦੇ ਮਨ ਵਿੱਚ ਸਾਧਸਾਂ ਜੀ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਵਾਸ ਹੋ ਜਾਂਦਾ ਹੈ। ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੀ ਸਾਖੀ, ਸਾਖੀ ਦਾ ਸਿੱਖਿਆ, ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਸੀ ਉਹਨੂੰ ਹਿਰਦੇ ਵਿੱਚ ਧਾਰ ਲਿਆ। ਜਦੋਂ ਗੁਰੂ ਕੀ ਸਿੱਖਿਆ ਧਾਰ ਲਏ, ਸਹਿਜੇ ਚਾਖੀ, ਚਾਖੀ ਨਾਮ ਹੁੰਦਾ ਸਾਧਸਾਂ ਜੀ ਚੱਖਣ ਦਾ, ਖਾਣ ਦਾ। ਇੱਥੇ ਚਾਖੀ ਕੇ ਆਪਣੀ ਜਿਹੜੀ ਸਿੱਖਿਆ ਸੀ ਉਹਨੂੰ ਹਿਰਦੇ ਵਿੱਚ ਧਾਰ ਲਈ, ਭਾਵ ਉਹਦੇ ਆਨੰਦ ਨੂੰ ਸਾਧਸਾਂ ਜੀ ਅਨੁਭਵ ਕੀਤਾ ਅਤੇ ਉਸ ਦੇ ਆਨੰਦ ਨੂੰ ਆਪਣੇ ਅੰਦਰ ਚੱਖਣਾ ਕੀਤਾ। ਤ੍ਰਿਸ਼ਨਾ ਅਗਨ ਬੁਝਾਏ, ਕਹਿੰਦੇ ਸਾਰੀ ਜਦੋਂ ਗੁਰੂ ਕੀ ਸਾਖੀ ਜਿਹੜੀ ਹਿਰਦੇ ਵਿੱਚ ਧਾਰ ਲਈ ਤਾਂ ਸਾਰੀ ਜਿੰਨੀ ਤ੍ਰਿਸ਼ਨਾ ਸੀ ਸਾਰੀ ਖਤਮ ਹੋ ਗਈ। ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਕਿ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਰਹਿ ਕਰਕੇ ਧੰਨ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੀਆਂ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜੇ ਭੁੱਖਾ ਬੰਦਾ ਹੈ ਜਿਹੜਾ ਉਹ ਚਾਹੋ ਉਸ ਨੂੰ ਸਾਰੇ ਪੁਰੀਆਂ ਦੇ ਭਾਰ ਬੰਨ ਕੇ ਦੇ ਦਿਓ, ਪਰ ਫਿਰ ਵੀ ਉਹਦੀ ਤ੍ਰਿਸ਼ਨਾ ਨਹੀਂ ਉਤਰਦੀ। ਪਰ ਜਦੋਂ ਉਸਨੇ ਹੁਕਮ ਨੂੰ ਪਛਾਣ ਲਿਆ ਉਹਦੀ ਸਾਰੀ ਤ੍ਰਿਸ਼ਨਾ ਵੀ ਖਤਮ ਹੋ ਗਈ, ਉਹਦਾ ਜਿਹੜਾ ਮਨ ਦੇ ਸੰਕਲਪ ਵਿਕਲਪ ਸੀ ਉਹ ਵੀ ਖਤਮ ਹੋ ਗਏ, ਅਤੇ ਉਹਦੀ ਜਿਹੜੀ ਪਵਿੱਤਰਤਾ ਸੀ ਉਹ ਵੀ ਆਪਣੇ ਪਵਿੱਤਰਤਾ ਕਾਇਮ ਹੋ ਗਈ, ਮਨ ਨਿਰਮਲ ਹੋ ਗਿਆ ਅਤੇ ਤ੍ਰਿਸ਼ਨਾ ਸਾਰੀ ਬੁੱਝ ਗਈ। ਆਖਰੀ ਪੰਕਤੀ ਵਿੱਚ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ। ਗੁਰ ਕੈ ਸ਼ਬਦ ਰਾਤਾ, ਕਹਿੰਦੇ ਗੁਰੂ ਕੇ ਸ਼ਬਦ ਵਿੱਚ ਰਾਤਾ ਨਾਮ ਤਦਾਕਾਰ ਹੋਣਾ, ਭਾਵ ਗੁਰੂ ਕੇ ਸ਼ਬਦ ਨੂੰ ਸਾਧ ਸੰਗਤ ਜੀ ਜਿਸ ਤਰ੍ਹਾਂ ਸਹਿਜ ਬਲੋਬੋ ਜੈਸੇ ਤੱਤ ਨਾ ਹੋਈ ਤੱਤ ਨਾ ਜਾਈ, ਹਰ ਕਾ ਬਲੋਬਨਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤੱਤ ਨਾ ਜਾਈ। ਗੁਰੂ ਕੇ ਸ਼ਬਦ ਨੂੰ ਸਾਧ ਸੰਗਤ ਜੀ ਅਭਿਆਸ ਕਰਨਾ, ਇਹ ਨਹੀਂ ਕਾਹਲੀ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਸਹਿਜ ਅਵਸਥਾ ਵਿੱਚ, ਉਸ ਨੂੰ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਕਹਿੰਦੇ ਗੁਰ ਕੈ ਸ਼ਬਦ ਰਾਤਾ, ਕਹਿੰਦੇ ਗੁਰੂ ਕੇ ਸ਼ਬਦ ਨੂੰ ਜੋ ਤਦਾਕਾਰ ਹਨ, ਗੁਰੂ ਕੇ ਸ਼ਬਦ ਦੇ ਨਾਲ ਜਿਹੜੇ ਜੁੜੇ ਹਨ, ਸਹਿਜੇ ਮਾਤਾ, ਸਹਿਜ ਅਵਸਥਾ ਵਿੱਚ ਉਹ ਸਾਧਸੰਗ ਜੀ ਮਾਤਾ ਨਾਮ ਉਹ ਮਸਤ ਹੋ ਜਾਂਦੇ ਹਨ। ਫਿਰ ਸਹਿਜੇ ਰਹਿਆ ਸਮਾਈ, ਸਹਿਜ ਅਵਸਥਾ ਜਿਹੜੀ ਬ੍ਰਹਮ ਗਿਆਨਤਾ ਦੀ ਅਵਸਥਾ ਹੈ, ਗਿਆਨ ਦੀ ਅਵਸਥਾ ਹੈ, ਉਹਦੇ ਵਿੱਚ ਉਹਨਾਂ ਗੁਰਸਿੱਖਾਂ ਦਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨਿਵਾਸ ਹੋ ਜਾਂਦਾ ਹੈ। ਜਦੋਂ ਸਾਧਸੰਗ ਜੀ ਨਿਵਾਸ ਹੋ ਗਿਆ ਤਾਂ ਭਗਤ ਕਬੀਰ ਸਾਹਿਬ ਜੀ ਨੇ ਉਸ ਨਿਵਾਸ ਦਾ ਜ਼ਿਕਰ ਕੀਤਾ ਕਿ ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਮਨ ਨਿਰਮਲ ਦੀ ਇਹ ਨਿਸ਼ਾਨੀ ਹੈ ਕਿ ਜਦੋਂ ਮਨ ਜਿਹੜਾ ਨਿਰਮਲ ਹੋ ਗਿਆ ਤਾਂ ਉਸ ਵੇਲੇ ਸਾਧਸੰਗ ਜੀ ਉਸ ਤੁਰਿਆ ਪਦ ਦੇ ਉੱਤੇ ਇਸਦਾ ਟਿਕਾਅ ਹੋ ਜਾਂਦਾ ਹੈ, ਜਿਸ ਪਦ ਦੇ ਉੱਤੇ ਸਾਧਸੰਗ ਜੀ ਇਹਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਦੋਂ ਸਹਿਜ ਅਵਸਥਾ ਪ੍ਰਾਪਤ ਹੋ ਗਈ ਤਾਂ ਸਾਧਸੰਗ ਜੀ ਜੰਮਣ ਮਰਨਾ ਉਹਦਾ ਕੱਟਿਆ ਗਿਆ ਅਤੇ ਉਸ ਨੂੰ ਅਭੇਦਤਾ ਦੀ ਅਵਸਥਾ ਪ੍ਰਾਪਤ ਹੋ ਗਈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ, ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਸਤਿਗੁਰੂ ਕਿਰਪਾ ਕਰੋ, ਬਾਣੀ ਦਾ ਜੋ ਰਹੱਸ ਹੈ, ਬਾਣੀ ਦਾ ਜੋ ਕੇਂਦਰੀ ਭਾਵ ਹੈ ਉਹ ਸਾਡੇ ਹਿਰਦੇ ਵਿੱਚ ਵਸੇ, ਤਾਂ ਜੋ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮਿਲੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, राग रतन परवार परियां शब्द गावणे आईया। शब्द ओतां गावो हरि केरा मन जिनी बसाया। कह नानक आनंद हुआ सतगुरु मैं पाया। ए मन मेरिया तू सदा रहो हरनाले, हरनाल हो तू मन मेरे दुख सब सारणांगी कार हो करे तेरा कार्य सब सवारणा। सबना गलां समरथ स्वामी सो क्यों मनोवसारे। कह नानक मन मेरे सदा रहो हरनाले, साचे साहिबा क्या नाहीं करते रह। करता तेरा सब कुछ है जिस देह सो पावे। सदा सिफत सलाह तेरी नाम मन वसावे। नाम जिनकै मन वस्या वाजे शब्द कनेरे। कह नानक सच्चे साहिब क्या नाहीं करते रह। साचा नाम मेरा आधारो साच नाम आधार मेरा जिन भुखा सब गवाइया। कर सांत सुख मन आय वस्या जिन इच्छा सब पजाइया। सदा कुरबान किया गुरु बिठो जिस दियाँ वढ़ियाइया। कह नानक सुनो संतो सब तरोपे आरो साचा नाम मेरा आधार। वाजे पंच सब तित करस भागै करस भागै शब्द वाजे कला जित कर धारिया। पंच दूत तुद वस किते काल कंडक मारिया। तुर करम पाया तुद जिन कौ से नाम हर कह लागे। कह नानक तह सुख हुआ तित कर अनहद वाजे। अनद सुन बटभागी हो सगल मनोरथ पूरे पार ब्रह्म प्रभ पाया उतरे सगल बसूरे। दुख रोग संताप उतरे सुनी सच्ची बाणी। संत साजन पै सरसे पूरे गुरते जानी। सुनते पुनीत कहते पवित सतगुर है भरपूरे बनवंत नान गुर चरण लागे। बाजे अनहतूरे सुनते पुनीत कहते पवित सतगुर है भरपूरे बिनवंत नान गुर चरण लागे। बाजे अनहतूरे श्लोक पवन गुरु पाणी पिता माता धरत महत दिवस रात दो दाई दाया खिले सगल जगत चंग आईया। बुरे आईया वाचे धर्म हदूर करमी आपू अपनी के नेड़े के दूर। जिनी नाम त्याया गए मसकत काल नानक ते मुख उजले केती छुट्टी नाल। जिनी नाम ते आया गए मसकत काल नानक ते मुख उजले केती छुट्टी नाल। वाहिगुरु जी का खालसा वाहिगुरु जी की।